ਉੱਥੇ 10 ਵਜੇ ਸੀ ਤਕਰੀਬਨ, ਤੇ ਮੈਨੂੰ ਕਹਿੰਦੇ ਜੀ ਮਹਾਰਾਜ ਦੇ ਸਰੂਪ ਨੇ ਤੇ ਦਰਸ਼ਨ ਕਰ ਲਓ। ਮੈਂ ਕਿਹਾ ਚਲੋ ਜੀ। ਗੁਰੂ ਸਾਹਿਬ ਵਾਲੇ ਕਮਰੇ 'ਚ ਗਏ ਤੇ 10 ਵਜੇ ਸਵੇਰੇ ਗੁਰੂ ਸਾਹਿਬ ਦਾ ਜੇ ਪ੍ਰਕਾਸ਼ ਨਹੀਂ ਸੀ 10 ਵਜੇ, ਤੇ ਮੈਂ ਉਹਨਾਂ ਨਾਲ ਕਿਹਾ ਪ੍ਰਕਾਸ਼ ਨਹੀਂ ਕੀਤਾ ਦੇਵੀ ਜੀ। ਉਹ ਕਹਿਣ ਲੱਗੀ ਕਾਕਾ ਕਿੱਥੇ ਆ ਮੁੰਡਿਆ, ਤੂੰ ਪ੍ਰਕਾਸ਼ ਨਹੀਂ ਕੀਤਾ। ਉਹ ਕਹਿੰਦਾ ਫਿਰ ਕਿ ਮੈਂ ਲੇਟ ਹੋ ਗਿਆ ਸੀ ਮਾਤਾ ਜੀ ਰਾਤ, ਮੈਂ ਭੁੱਲ ਗਿਆ। ਉਹ ਪ੍ਰਕਾਸ਼ ਹੀ ਨਹੀਂ, ਪਤਾ ਹੀ ਨਹੀਂ ਕਿ ਉਹਨੂੰ ਇਹ ਦੂਜਾ ਕਰਦਾ ਹੈਗਾ, ਦੂਜੇ ਨੂੰ ਇਹ ਤੀਜਾ ਕਰਦਾ ਹੈਗਾ। ਬਸ ਗੁਰੂ ਸਾਹਿਬ ਰੱਖੇ ਹੋਏ ਨੇ ਘਰ 'ਚ, ਉਹ ਸਿਰਫ ਇਸ ਵਾਸਤੇ ਕਿ ਸਾਨੂੰ ਧਾਰਮਿਕ ਦਾ ਟੱਪਾ ਲੱਗ ਸਕੇ ਸਾਡੇ 'ਚ, ਵੀ ਅਸੀਂ ਧਰਮੀ ਹੈ। ਤੇ ਮੈਂ ਫਿਰ ਉਵੇਂ ਜਿਵੇਂ ਦੋ ਅੱਖੀ ਦੇਖਿਆ ਸੀ ਉਵੇਂ ਮੈਂ ਟਰੰਟੋ ਸਟੇਜ 'ਤੇ ਬੇਨਤੀ ਕਰ ਦਿੱਤੀ ਵੀ ਅੱਜ ਇੱਕ ਘਰ 'ਚ ਗਏ ਉੱਥੇ ਅਸੀਂ ਇੱਦਾਂ ਦੇਖਿਆ। ਤੇ ਮੈਂ ਕਿਹਾ ਗੁਰੂ ਕੋਈ ਬਹੁਤ ਵੱਡੇ ਪਾਪਾਂ ਦੇ ਭਾਗੀ ਬਣ ਰਹੇ ਹੋ, ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਹੋ ਘਰਾਂ 'ਚ ਜਾ। ਸੱਚਾ ਸੌਦਾ ਸੰਸਥਾ ਨੇ ਗੁਰੂ ਸਾਹਿਬ ਦੇ ਸਰੂਪ ਲਿਆਂਦੇ ਸੀ, ਤੁਹਾਨੂੰ ਪਤਾ ਅਮੈਰੀਕਾ ਵਾਲਿਆਂ ਉਹਨਾਂ ਨੇ ਜਿਹੜੀ ਟੋਰੰਟੋ 'ਚ ਸੱਚਾ ਸੌਦਾ ਸੰਸਥਾ ਹੈ ਪੂਰਾ ਜਹਾਜ਼ ਬੁੱਕ ਕਰਕੇ ਗੁਰੂ ਸਾਹਿਬ ਦੇ ਸਰੂਪ ਲੈ ਕੇ ਆਏ ਸੀ। ਉਹ ਨਸੀਲੀ ਦੇ ਦਰਸ਼ਨ ਵੀ ਕੀਤੇ ਨੇ, ਉਹਦੇ ਵਿੱਚ ਸਾਰਾ ਰਿਕਾਰਡ ਹੈ। 100 ਤੋਂ ਵੱਧ ਗਿਣਤੀ ਸੀ ਉਹਨਾਂ ਨੇ ਫਿਰ ਜਦੋਂ ਲਿਆਂਦੇ ਸਰੂਪ 'ਤੇ ਆਖਿਆ ਸੰਗਤੇ ਜਿਹਨਾਂ ਦੀ ਇੱਛਾ ਲੈ ਜਾਣ, ਭੇਟਾ ਦਹਿਣ ਵੀ ਲੈ ਜਾਣ, ਜਿਹੜੇ ਭੇਟਾ ਦੇ ਸਕਣ ਉਹ ਭੇਟਾ ਦੇਈ ਗਏ। ਅਤੇ ਸਾਰਿਆਂ ਲਈ ਬਹੁਤ ਸਾਰੇ ਲੋਕਾਂ ਨੇ ਪ੍ਰਕਾਸ਼ ਕੀਤਾ ਕਰ ਵੀ ਗੁਰੂ ਸਾਹਿਬ ਦੇ ਸਰੂਪ ਮਿਲਦੇ ਨੇ, ਲੈ ਆਓ। ਇੱਕ ਲੈ ਆਇਆ, ਦੂਜਾ ਕਹਿੰਦਾ ਮੈਂ ਕਿਉਂ ਪਿੱਛੇ ਰਵਾਂ, ਉਹ ਵੀ ਲੈ ਆਇਆ। ਤੀਜਾ ਕਹਿੰਦਾ ਮੈਂ ਕਿਉਂ ਪਿੱਛੇ ਰਵਾਂ, ਅਤੇ ਸਭ ਕੁਝ ਚੱਲਦਾ, ਘਰਾਂ ਵਿੱਚ ਆਂਡੇ ਵੀ ਚੱਲਦੇ ਨੇ, ਮਾਸ ਵੀ ਚੱਲਦਾ, ਸ਼ਰਾਬ ਵੀ ਚੱਲਦਾ, ਗੁਰੂ ਸਾਹਿਬ ਲੈ ਆਏ। ਅਤੇ ਸੱਚੇ ਸੌਦੇ ਵਾਲਿਆਂ ਨੇ ਮੈਨੂੰ ਕਿਹਾ ਸੀ ਕਿ ਜੀ ਲੈ ਤਾਂ ਗਏ ਨੇ, ਬੇਅਦਬੀ ਵੀ ਬੜੀ ਹੋਈ ਕਈ ਥਾਵਾਂ 'ਤੇ। ਜਿਹੜੀ ਉਹ ਗੱਲ ਮੈਂ ਅੱਖੀ ਵੇਖੀ ਸੀ, ਮੈਂ ਸਟੇਜ 'ਤੇ ਮੈਂ ਕਹਿ ਦਿੱਤੀ ਅਗਲੇ ਦਿਨ 35 ਸਰੂਪ ਮੋੜ ਆਏ। 35 ਜਿਹੜੇ ਘਰਾਂ 'ਚ ਲੋਕ ਲੈ ਕੇ ਗਏ ਸੀ ਨਾ, ਜਦੋਂ ਆਖਿਆ ਕਿ ਜੇ ਸਤਿਕਾਰ ਨਹੀਂ ਕਰਨਾ ਫਿਰ ਨਾ ਰੱਖੋ, ਤੇ 35 ਚੁੱਪ ਕਰਕੇ ਵਾਪਸ ਕਰ ਗਿਆ ਕਿ ਅਸੀਂ ਸੇਵਾ ਨਹੀਂ ਕਰ ਸਕਦੇ। ਤੇ ਬਹੁਤ ਸਾਰੇ ਲੋਕ ਏਦਾਂ ਦੇ ਵੀ ਨੇ, ਪਰ ਕਈ ਲੋਕ ਹਨ ਜਿਹੜੇ ਅੰਦਰੋਂ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਕਰਦੇ ਨੇ, ਜਿਹਨਾਂ ਨੂੰ ਪਤਾ ਹੈ ਕਿ ਅਸੀਂ ਗੁਰੂ ਸਾਹਿਬ ਦਾ ਸਤਿਕਾਰ ਕਿਵੇਂ ਕਰਨਾ, ਪਿਆਰ ਨਾਲ ਸ਼ਰਧਾ ਭਾਵਨਾ ਬਣਾ ਕੇ ਮਨ ਵਿੱਚ। ਤੇ ਸਤਿ ਸ੍ਰੀ ਅਕਾਲ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਨਾ ਜਿਹੜੀ, ਇਹ ਗੁਣਾਂ ਦਾ ਸੰਗ੍ਰਹਿ ਕੀਤਾ ਹੋਇਆ। ਤੇ ਉਹ ਜਿਵੇਂ ਲੋਕ ਆਖਦੇ ਨੇ, ਕਬੀਰ ਸਾਹਿਬ ਕਹਿੰਦੇ ਠੋਕੜਾ ਸਹਾਰ, ਕਹਿੰਦੇ ਨੇ ਘਰਾਂ 'ਚ ਪ੍ਰਕਾਸ਼ ਕਰ ਲਿਆ, ਗੁਰਦੁਆਰੇ ਜਾਣੇ ਛੱਡ ਦਿੱਤਾ, ਵੀ ਜਾਵਾਂਗੇ ਤੇ ਰੌਲਾ ਪਏਗਾ ਤੇ ਆਪਾਂ ਜਾਂਦੇ ਹੀ ਨਹੀਂ, ਜਾਣੇ ਛੱਡਿਆ। ਪਰ ਨਹੀਂ ਭਾਈ, ਗੁਰੂ ਸਾਹਿਬ ਦਾ ਸਤਿਕਾਰ ਘਰਾਂ ਵਿੱਚ ਕਰੋ, ਬਾਣੀ ਪੜ੍ਹੋ, ਪਰ ਵੀਕਐਂਡ 'ਤੇ ਜ਼ਰੂਰ ਸਾਧ ਸੰਗਤ ਵਿੱਚ ਜਾ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਹਿਣਾ, ਸਤ ਸੰਗਤ ਕਰਨੀ, ਇਹਦੀ ਬਹੁਤ ਵੱਡੀ ਮਹਾਨ। ਬੜੇ ਲੱਗੇ ਹੋਏ ਗੁਰਸਿੱਖ ਸਾਧ ਸੰਗਤ ਵਿੱਚ ਬੈਠਦੇ ਨੇ। ਆਪ ਕਈ ਸਿੰਘ ਇੱਦਾਂ ਦੇ ਵੀ ਨੇ, ਇੱਥੇ ਮੈਨੂੰ ਦੱਸਿਆ ਗੱਲ, ਕਹਿੰਦੇ ਜੀ ਸਾਡੇ ਇੱਥੇ ਕੀਰਤਨ ਹੁੰਦਾ ਹੈ ਬੁੱਧਵਾਰ ਅਤੇ ਐਤਵਾਰ। ਬੁੱਧਵਾਰ ਸਵੇਰੇ ਕਹਿੰਦੇ ਖੰਡ ਕੀਰਤਨੀ ਜਥੇ ਵਾਲੇ ਸਿੰਘ ਸਵੇਰੇ 3 ਘੰਟੇ 1 ਵਜੇ 1:30 ਵਜੇ ਤੋਂ 4 ਵਜੇ ਤੱਕ ਕੀਰਤਨ ਕਰਦੇ। ਹੁਣ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਵੀ ਜਿਹੜੇ ਸਵੇਰੇ ਕੀਰਤਨ ਕਰਦੇ ਨੇ ਜਾਂ ਬੁੱਧਵਾਰ ਜਾਂ ਸਵੇਰੇ ਕਰਨਗੇ, ਉਹ ਸਾਰਾ ਦਿਨ ਕੰਮਾਂ 'ਤੇ ਵੀ ਜਾਂਦੇ ਹੋਣੇ ਨੇ, ਜਿਹਨੇ ਕਾਰ ਵਿਹਾਰ ਵੀ ਕਰਦੇ ਹੋਣਗੇ ਸਾਰਿਆਂ ਲੋਕਾਂ ਵਾਂਗੂ। ਉਹਨਾਂ ਨੇ ਕਿਸੇ ਨੇ ਟੈਕਸੀ ਚਲਾਉਣੀ ਹੈ, ਕਿਸੇ ਨੇ ਟਰੱਕ ਚਲਾਉਣਾ, ਕਿਸੇ ਨੇ ਬਿਜਨਸ ਸਾਂਭਣਾ ਹੈ। ਪਰ ਕਿੱਡੀ ਵੱਡੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ 1:30 ਵਜੇ 1 ਵਜੇ ਆ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜਦਾ, ਸਤਿਗੁਰ ਦੇ ਚਰਨਾਂ ਵਿੱਚ ਬੈਠਣਾ। ਤੇ ਇੰਨਾ ਸਮਾਂ ਸਾਡੇ ਕੋਲ ਨਹੀਂ ਜੇ ਸਵੇਰੇ ਹਾਜ਼ਰੀ ਨਹੀਂ ਭਰ ਸਕਦੇ, ਤੇ ਜਦੋਂ ਵੀ ਸਾਧ ਸੰਗਤ ਸਮਾਂ ਮਿਲੇ ਸਾਧ ਸੰਗਤ ਵਿੱਚ ਆਉਣਾ ਚਾਹੀਦਾ। ਤੇ ਤੁਹਾਡੇ ਤੇ ਇੰਨੀ ਕਿਰਪਾ ਹੈ ਕਿ ਨਾਮਵਰ ਜਥੇ ਜਿਹਨਾਂ ਨੂੰ ਲੋਕ ਸੁਣਨ ਨੂੰ ਤਰਸਦੇ ਆ ਉਹ ਇੱਥੇ ਤੁਹਾਡੇ ਵਿਦੇਸ਼ਾਂ ਵਿੱਚ ਕੀਰਤਨ ਕਰਦੇ। ਕਦੇ ਕੋਈ ਜਥਾ ਆ ਗਿਆ, ਕਦੇ ਕੋਈ ਜਥਾ ਆ ਗਿਆ, ਤੇ ਸਾਰਿਆਂ ਤੋਂ ਕੁਝ ਨਾ ਕੁਝ ਗੁਣ ਲੈਣੇ ਚਾਹੀਦੇ, ਗੁਣਾਂ ਦਾ ਸੰਗ੍ਰਹਿ ਕਰਨਾ ਚਾਹੀਦਾ। ਰੋੜਾ ਹੋਏ ਤਾਂ ਬਾਟ ਤੱਕ ਵੀ ਸਭ ਕਹਿੰਦੇ ਨੇ ਰੋੜਾ ਬਣ, ਠੋਕਰਾ ਸਹਾਰ, ਇਹ ਵਿਰਤੀ ਬਣਾ। ਇਹ ਰੋੜੇ ਦਾ ਗੁਣ ਹੈ, ਗੁਣ ਲੈ ਲੈ, ਪਰ ਉਹਦਾ ਇੱਕ ਔਗਣ ਵੀ ਹੈ। ਕਦੇ ਕਦੇ ਪੈਰ ਛਿੱਲ ਵੀ ਦਿੰਦਾ, ਕਦੇ ਕਦੇ ਠੋਕਰਾ ਝੱਲਦਾ ਵੀ ਬਹੁਤ ਹੈ, ਜਿਹੜਾ ਆਉਂਦਾ ਠੋਕਰ ਮਾਰਦਾ, ਜਿਹੜਾ ਆਉਂਦਾ ਠੋਕਰ ਮਾਰਦਾ, ਪਰ ਕਦੇ ਕਦੇ ਪੈਰ ਛਿੱਲ ਵੀ ਦਿੰਦਾ, ਉਹ ਖੂਨ ਵੀ ਕੱਢ ਦਿੰਦਾ ਕਈ ਵਾਰੀ। ਕਹਿੰਦੇ ਇਹ ਵਿਰਤੀਆਂ, ਇਹ ਔਗਣ, ਗੁਣ ਲੈ ਉਹਦਾ, ਔਗਣ ਛੱਡ। ਠੋਕਰਾ ਨਾ ਮਾਰੀ ਕਬੀਰ, ਰੋੜਾ ਹੁਆ ਤੋਂ ਕਿਆ ਪਿਆ, ਪੰਥੀ ਕੋ ਦੁੱਖ ਦੇ, ਪੰਥੀ ਰਾਹੀ ਨੂੰ ਦੁੱਖ ਦਿੰਦਾ, ਐਸਾ ਤੇਰਾ ਦਾਸ ਹੈ ਜਿਉਂ ਤਰ। ਮਿੱਟੀ ਹੋ ਜਾ। ਪਰ ਮਿੱਟੀ ਜਿਹੜੀ ਹੈ ਉਹਦੇ ਵਿੱਚ ਗੁਣ ਹੈ, ਸਾਰੇ ਲੋਕ ਉਹਦੇ ਤੋਂ ਪੈਰ ਰੱਖ ਕੇ ਲੰਘਦੇ ਨੇ, ਠੋਕਰਾਂ ਤੇ ਨਹੀਂ ਮਾਰਦੀ, ਪਰ ਜਦੋਂ ਕਦੇ ਹਵਾ ਆਵੇ ਫਿਰ ਉੱਡ ਉੱਡ ਕੇ ਕੱਪੜੇ ਖਰਾਬ ਕਰ ਦਿੰਦੀ ਹੈ, ਵਸਤਰ ਖਰਾਬ ਕਰ ਦਿੰਦੀ ਹੈ। ਕਬੀਰ ਕਿਹੇ ਹੋਈ ਤੋਂ ਕਿਹਾ ਪਿਆ, ਜੋ ਉਦ ਲੱਗੇ ਅੰਗ ਹਰ ਜਲ ਐਸਾ ਚਾਹੀਏ, ਜਿਉਂ ਪਾਣੀ ਸਰਬੰਗ। ਕਹਿੰਦੇ ਪਾਣੀ ਬਣ ਗਿਆ, ਪਾਣੀ ਦੇ ਵਿੱਚ ਜਿਹੋ ਜਿਹਾ ਰੰਗ ਮਿਲਾਓਗੇ ਉਸੇ ਤਰ੍ਹਾਂ ਦਾ ਹੋ ਜਾਂਦਾ, ਸਾਰੇ ਰੂਪ ਧਾਰ ਸਕਦਾ। ਜੱਗ ਚ ਪਾ ਦਿਓ ਜੱਗ ਦਾ ਆਕਾਰ ਬਣ ਜਾਂਦਾ, ਜਿਹੋ ਜਿਹੇ ਬਰਤਨ ਪਾਓਗੇ ਉਹੋ ਜਿਹੇ ਬਣ ਜਾਂਦਾ, ਜਿਹੜਾ ਰੰਗ ਪਾਓਗੇ ਉਸੇ ਚ ਮਿਲ ਜਾਂਦਾ। ਕਹਿੰਦੇ ਘੁਲ ਮਿਲ ਜਾ ਸਾਰਿਆਂ ਨਾਲ, ਇੱਦਾਂ ਦਾ ਸੁਭਾਅ ਬਣਾ। ਪਰ ਪਾਣੀ ਵਿੱਚ ਗੁਣ ਦੇ ਨਾਲ ਨਾਲ ਔਗਣ ਇਹ ਹੈ ਵੀ ਪਾਣੀ ਠੰਡਾ ਤੱਤਾ ਹੋ ਜਾਂਦਾ। ਕਬੀਰ ਪਾਣੀ ਹੂਆ ਤੋਂ ਕਿਆ ਭਇਆ, ਸੀਰਾ ਤਾਤਾ ਹੋਏ। ਕਹਿੰਦੇ ਸੀਰਾ ਠੰਡਾ ਤਾਤਾ, ਗਰਮ ਠੰਡਾ ਤੱਤਾ ਪਾਣੀ ਹੋ ਜਾਂਦਾ ਹੈ। ਗੁਰੂ ਦਾ ਸਿੱਖ ਬਹੁਤਾ ਠੰਡਾ ਵੀ ਨਾ ਹੋਵੇ ਤੇ ਬਹੁਤਾ ਤੱਤਾ ਵੀ ਨਾ ਹੋਵੇ, ਦੋਵੇਂ ਗੱਲਾਂ ਨੇ। ਸਾਡੇ ਸਰੀਰ ਵਿੱਚ ਡਾਕਟਰ ਕਹਿੰਦੇ ਨੇ ਕਿ ਗਰਮੀ ਵੀ ਚਾਹੀਦੀ ਹੈ ਤੇ ਠੰਡ ਵੀ ਚਾਹੀਦੀ ਹੈ। ਜਿਵੇਂ ਸੂਰਜ ਦੀ ਰੋਸ਼ਨੀ ਜ਼ਰੂਰੀ ਹੈ, ਚੰਦਰਮਾ ਦੀ ਰੋਸ਼ਨੀ ਵੀ ਜ਼ਰੂਰੀ ਹੈ। ਫਸਲਾਂ ਵੀ ਦੋਨਾਂ ਦਾ ਵੀ ਹੋਣਗੀਆਂ, ਚੰਦਰਮਾ ਦੀ ਵੀ ਰੋਸ਼ਨੀ, ਸੂਰਜ ਦੀ ਗਰਮੀ ਵੀ, ਦੋਵੇਂ ਚਾਹੀਦੀਆਂ। ਸੂਰਜ ਵਿੱਚੋਂ ਠੰਡ ਅੱਗ ਨਿਕਲਦੀ ਹੈ, ਚੰਦਰਮਾ ਵਿੱਚੋਂ ਠੰਡ ਨਿਕਲਦੀ ਹੈ। ਸਾਡੇ ਸਰੀਰ ਨੂੰ ਵੀ ਦੋਵਾਂ ਗੱਲਾਂ ਦੀ ਲੋੜ ਹੈ, ਬੈਲੈਂਸ ਬਰਾਬਰ ਚਾਹੀਦਾ। ਤੇ ਮਹਾਰਾਜ ਸਾਹਿਬ ਨੇ ਵੀ ਇਸੇ ਤਰ੍ਹਾਂ ਕਿਰਪਾ ਕੀਤੀ ਹੈ। ਕਹਿੰਦੇ ਭਾਈ ਆਪਣਾ ਅੰਦਰ ਬਰਾਬਰ ਰੱਖ, ਇੰਨਾ ਠੰਡਾ ਨਾ ਹੋ। ਜਿਵੇਂ ਹੁਣ ਚੰਦਰਮਾ ਤੱਕ ਪਹੁੰਚ ਕੀਤੀ ਹੈ, ਸਾਇੰਟਿਸਟ ਚਲੇ ਗਏ, ਬਹੁਤ ਉਹਨਾਂ ਨੇ ਉੱਥੇ ਜਾ ਕੇ ਖੋਜਾਂ ਕੀਤੀਆਂ ਨੇ। ਇੱਥੋਂ ਤੱਕ ਵੀ ਸੁਣਨ ਵਿੱਚ ਆਇਆ ਵੀ ਮਿੱਟੀ ਵੀ ਲਿਆਈ ਜੀ ਉੱਥੋਂ ਖੋਜ ਕੇ, ਵੀ ਇਹ ਚੰਦਰਮਾ ਦੀ ਮਿੱਟੀ ਹੈ। ਇਹ ਚੰਦਰਮਾ ਤੱਕ ਗਏ ਨੇ, ਸੂਰਜ ਵੱਲ ਕੋਈ ਮੂੰਹ ਨਹੀਂ ਕਰਦਾ। ਕਹਿੰਦੇ ਇੰਨਾ ਠੰਡਾ ਨਾ ਹੋ ਵੀ ਜਣਾ ਖਣੇ ਤੇਰੀ ਪੱਗ ਨੂੰ ਹੱਥ ਪਾਈ ਜਾਏ, ਭਾਵ ਕੇ ਜਣਾ ਖਣੇ ਮਿੱਟੀ ਪੁੱਟੀ ਜਾਏ, ਤੇ ਇੰਨਾ ਵੀ ਤੱਤਾ ਨਾ ਹੋਈ ਵੀ ਤੇਰੇ ਕੋਲ ਆਵੇ ਕੋਈ ਨਾ ਸੂਰਜ ਵਾਂਗੂ, ਤੇਰੇ ਕੋਲ ਨੇੜੇ ਹੀ ਨਾ ਆਵੇ ਕੋਈ, ਇੰਨਾ ਵੀ ਤੱਤਾ ਨਾ ਹੋ, ਠੰਡਾ ਵੀ ਰਹਿ, ਨਿਮਰਤਾ ਵੀ ਰੱਖ, ਪਰ ਇੰਨਾ ਵੀ ਨੀਵਾਂ ਨਾ ਹੋਈ, ਇੰਨਾ ਵੀ ਨਾ ਝੁਕ ਜਾਈ ਕਿ ਜਣਾ ਖਣਾ ਹੀ ਤੇਰੀ ਪੱਗ ਨੂੰ ਹੱਥ ਪਾਉਣ ਲੱਗ ਪਵੇ, ਤੇ ਇੰਨਾ ਸੱਤਾ ਨਾ ਹੋਈ ਵੀ ਤੇਰੇ ਤੋਂ ਡਰਨ ਲੋਕ ਵੀ ਪਰੇ ਜਾਓਗੇ, ਇਹਨਾਂ ਦੀ ਪਤਾ ਕੀ ਬੋਲੇ। ਇਹੋ ਜਿਹਾ ਸੁਭਾਅ ਵੀ ਨਹੀਂ ਹੋਣਾ ਚਾਹੀਦਾ। ਸਾਧ ਸੰਗਤ ਜੀ, ਹਰੀ ਦਾ ਜਨ ਚਾਹੀਦਾ ਕਿਹੋ ਜਿਹਾ? ਕਬੀਰ ਪਾਣੀ ਹੋਇਆ ਤੋਂ ਕਿਹਾ ਚੋਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿੰਦੇ ਹਰੀ ਦਾ ਜਨ ਹਰੀ ਵਰਗਾ ਹੀ ਚਾਹੀਦਾ, ਇੱਕ ਰਸ। ਸਤਿ ਸੰਗਤ ਜੀ, ਬੜੀ ਦੁਨੀਆ ਮਾੜੀ ਵੀ ਹੈ, ਚੰਗੇ ਵੀ ਨੇ, ਪਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਾਰਿਆਂ ਨੂੰ ਰੋਜੀ ਦਿੱਤੀ ਜਾ ਰਹੀ, ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਕਹਿੰਦੇ ਹਰੀ ਦਾ ਜਨ ਹਰੀ ਵਰਗਾ ਹੀ ਚਾਹੀਦਾ, ਤੇ ਹਰੀ ਵਰਗਾ ਬਣਨ ਵਾਸਤੇ ਕੀ ਕਰਨਾ ਪੈਂਦਾ? ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੈ ਇਹ ਜੁਗਤ ਪਛਾਣੇ, ਨਾਨਕ ਲੀਨ ਭਇਓ ਕੋ ਬਿਨਸਿਓ ਜਿਉਂ ਪਾਨੀ ਸੰਗ ਪਾਨੀ। ਲੀਨ ਤਾਂ ਹੋ ਜਾਂਦੀ, ਸਮਾਈ ਹੋ ਜਾਂਦੀ ਹੈ, ਪਰ ਹੌਲੀ ਹੌਲੀ ਮਿਹਨਤ ਕਰਦਿਆਂ 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 ਕਹਿੰਦੇ ਹਰੀ ਦੇ ਜਨ ਹਰੀ ਵਰਗੇ ਹੋਰ ਨਿਪੜਦੇ ਨੇ। ਜਿਨ੍ਹਾਂ ਨਾ ਵਿਸਰਦਾ ਨਾਮ ਸੇਖ ਨੇ, ਕਹਿੰਦੇ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਉਹ ਕਿਹੋ ਜਿਹੇ ਨੇ? ਭੇਦ ਨਾ ਜਾਣੋ ਮੂਲ ਸਾਈ ਜਿਹਾ, ਕਹਿੰਦੇ ਫਰਕ ਨਾ ਸਮਝੋ। ਨਾਮ ਜਪਦੇ 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 ਨਾਮ ਜਪਣ ਵਾਲੇ ਨਾਮ ਵਿੱਚ ਹੀ ਅਭੇਦ ਹੋ ਜਾਂਦੇ ਨੇ, ਆਤਮ ਸਰੂਪ ਗੁਰਸਿੱਖ ਬਣ ਜਾਂਦਾ ਹੈ, ਸ਼ਬਦ ਸਰੂਪ ਬਣ ਜਾਂਦਾ ਗੁਰੂ ਕਾ ਸਿੱਖ। ਇਸੇ ਕਰਕੇ ਜੋ ਸਰੀਰ ਜਾਂਦਾ ਜਾਵੇ ਪਰਵਾਹ ਨਹੀਂ ਕਰਦੇ, ਕਿਉਂਕਿ ਸਰੀਰ ਉਹਨਾਂ ਸਰੀਰ ਨਾਲ ਉਹਨਾਂ ਦਾ ਮੋਹ ਨਹੀਂ ਹੁੰਦਾ। ਸਰੀਰ ਨੂੰ ਭਾਵੇਂ ਖੋਪਰੀ ਲਾਈ ਜਾ ਰਹੀ, ਭਾਵੇਂ ਬੰਦ ਬੰਦ ਕੱਟਿਆ ਜਾ ਰਿਹਾ, ਭਾਵੇਂ ਚਰਖੜੀ ਤੇ ਚਾੜਿਆ ਜਾ ਰਿਹਾ, ਸਿੱਖ ਆਤਮ ਸਰੂਪ ਹੁੰਦਾ, ਉਹਨੂੰ ਕੋਈ ਤਕਲੀਫ ਨਹੀਂ। ਆਤਮਾ ਅਮਰ ਹੈ, ਉਹ ਮਰਦੀ ਨਹੀਂ, ਆਤਮਾ ਨੂੰ ਕੋਈ ਦਰਦ ਨਹੀਂ ਹੁੰਦਾ, ਆਤਮਾ ਨੂੰ ਕੋਈ ਤਕਲੀਫ ਨਹੀਂ ਹੁੰਦੀ। ਇਸੇ ਕਰਕੇ ਗੁਰੂ ਕੇ ਸਿੱਖ ਵੱਡੀਆਂ ਵੱਡੀਆਂ ਕਸਵੱਟੀਆਂ ਚੱਲ ਜਾਂਦੇ ਨੇ, ਵੱਡੇ ਵੱਡੇ ਦੁੱਖ ਵੱਡੇ ਵੱਡੇ ਤਸੀਹੇ ਚੱਲ ਜਾਂਦੇ ਨੇ, ਕਿਉਂਕਿ ਸਿੱਖ ਆਤਮ ਸਰੂਪ ਹੀ ਹੁੰਦਾ। ਨਾਮ ਜਪਦਿਆਂ 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 ਨਾਮੀ ਵਿੱਚ ਹੀ ਅਭੇਦ ਹੋਣਾ ਹੈ। ਜਿਹਨਾਂ ਨਾਲ ਵਿਸਰਿਆ ਨਾਮ ਸਿੱਖ ਨੇ ਕਿਹੋ ਜਿਹੇ ਨੇ? ਆ ਧਾਰਨਾ ਹੈ ਭਗਤੀ ਦਾ ਅਰਥ, ਉਹ ਸਾਈ ਵਰਗੇ ਨੇ, ਸਾਈ ਵਰਗੇ ਨੇ। ਹੋਰ ਗਾਹ ਥੱਲੇ ਜਾਏਗਾ ਦੁੱਧ ਨਹੀਂ ਮਿਲਣਾ, ਸਗੋਂ ਲੱਤਾਂ ਹੀ ਪੈਣਗੀਆਂ। ਤੋ ਸਤਨਾਮ ਬਾਬਾ ਨਾਨਕ ਸਿੰਘ ਬਾਬਾ ਕੁਝ ਕਹਿੰਦੇ ਹੁੰਦੇ ਜੀ ਵੀ ਕਿਤੋਂ ਪੂਰੀ ਨਹੀਂ ਪਈ, ਸਤਗੁਰ ਦੇ ਦਰ ਤੋਂ ਪੂਰੀ ਪੈ ਜਾਏਗੀ, ਤੇ ਜਿਹੜਾ ਇੱਥੋਂ ਖਾਲੀ ਰਹਿ ਗਿਆ ਉਹਦੀ ਕਿਤੇ ਵੀ ਪੂਰੀ ਨਹੀਂ ਪੈਣੀ, ਉਹ ਕਿਤੋਂ ਵੀ ਕੁਝ ਪ੍ਰਾਪਤ ਨਹੀਂ ਕਰ ਸਕਦਾ। ਤੇ ਅਸੀਂ ਤੇ ਇੱਕ ਮਿੰਟ ਵਿੱਚ ਹੀ ਲੱਭਣ ਲੱਗ ਜਾਂਦੇ ਹਾਂ, ਇੰਡੀਆ ਫੋਨ ਕਰਾਂਗੇ, ਪੁੱਛੋ ਕਿਸੇ ਬਾਬੇ ਨੂੰ ਵੀ ਪਤਾ ਛੇੜ ਨਹੀਂ, ਪਤਾ ਨਹੀਂ ਕੀ ਪਾਣਾ ਵਰਤ ਜੇ। ਸਾਡੇ ਅੰਦਰ ਉਹ ਵਹਿਮ ਬੜੇ ਹੋਏ ਨੇ। ਕੈਨੇਡਾ ਵਿੱਚ ਇੱਕ ਘਰ ਗਏ, ਉਹ ਕਹਿੰਦੇ ਜੀ ਸਾਡੇ ਇੱਕ ਪੂਜਾ ਰੂਮ ਬਣਾਇਆ ਉਹਦੇ ਵਿੱਚ ਜਰਾ ਚੱਲੋ। ਉੱਥੇ ਗਏ ਤੇ ਸਾਹਮਣੇ ਜਾ ਕੇ ਵੇਖਿਆ ਵੀ ਇੱਕ ਛੋਟੀ ਜਿਹੀ ਪਾਲਕੀ ਉਹਨਾਂ ਨੇ ਰੱਖੀ ਹੋਈ ਸੀ, ਉਹਦੇ ਵਿੱਚ ਪੋਥੀ ਸਾਹਿਬ ਵੀ ਸੀ ਤੇ ਪੰਜ ਇੱਟਾਂ ਇੰਡੀਆ ਦੀਆਂ। ਹੁਣ ਇੰਡੀਆ ਦੀਆਂ ਇੱਟਾਂ ਤੇ ਇੱਥੋਂ ਦੀਆਂ ਇੱਟਾਂ ਦਾ ਫਰਕ ਪਤਾ ਲੱਗ ਜਾਂਦਾ। ਮੈਂ ਉਹਨਾਂ ਨੂੰ ਆਖਿਆ ਇੰਡੀਆ ਦੀਆਂ ਇੱਟਾਂ ਨੇ, ਕਹਿੰਦੇ ਹਾਂਜੀ। ਮੈਂ ਕਹਿ ਗਿਆ ਕਹਿੰਦੇ ਜੀ ਉੱਥੇ ਸਾਡੇ ਇੱਕ ਸਿਆਣਾ ਬਾਬਾ ਹੁੰਦਾ ਸੀ, ਅਸੀਂ ਉਹਦੇ ਕੋਲ ਗਏ ਇੰਡੀਆ ਜਦੋਂ ਰਹਿੰਦੇ ਸੀ, ਅਸੀਂ ਆਖਿਆ ਬਾਬਾ ਜੀ ਕੰਮ ਨਹੀਂ ਚੱਲਦਾ। ਉਹਨੇ ਆਖਿਆ ਤੁਹਾਡੇ ਘਰ 'ਚ ਪੀਰ ਆ ਤੇ ਉਹਦਾ ਦੀਵਾ ਲਾਇਆ। ਕਹਿੰਦੇ ਜੀ ਅਸੀਂ ਪੀਰ ਦਾ ਦੀਵਾ ਲਾਉਣਾ ਸ਼ੁਰੂ ਕਰ ਦਿੱਤਾ, ਪੰਜ ਇੱਟਾਂ ਰੱਖ ਕੇ। ਕਈ ਸਾਲ ਲੰਘੇ, ਹੌਲੀ ਹੌਲੀ ਮੁੰਡੇ ਦਾ ਵਿਆਹ ਬਾਹਰ ਹੋ ਗਿਆ, ਮੁੰਡਾ ਬਾਹਰ ਆ ਗਿਆ, ਵਿਦੇਸ਼ ਵੀ ਬਾਹਰ ਆ ਗਿਆ, ਦੀਵਾ ਜਗਦਾ ਰਿਹਾ। ਤਿੰਨ ਚਾਰ ਸਾਲ ਫਿਰ ਅਸੀਂ ਜਾ ਨਹੀਂ ਸਕੇ ਇੰਡੀਆ। ਤਿੰਨ ਚਾਰ ਸਾਲ ਬਾਅਦ ਪੱਕੇ ਹੋਏ ਇੰਡੀਆ ਗਏ, ਫਿਰ ਉਸ ਬਾਬੇ ਨੂੰ ਲੱਭਿਆ। ਅਸੀਂ ਆਖਿਆ ਬਾਬਾ ਜੀ ਅਸੀਂ ਤੇ ਇੰਡੀਆ ਚਲੇ ਗਏ ਹਾਂ ਤੇ ਹੁਣ ਫਿਰ ਦੀਵਾ ਤੇ ਰਹਿ ਗਿਆ, ਤੇ ਇੱਟਾਂ ਦਾ ਕੀ ਕਰੀਏ? ਉਹਨੇ ਇੱਕ ਜਗ੍ਹਾ ਬਣਾਈ ਹੈ ਜੀ ਅਸੀਂ ਪੰਜ ਇੱਟਾਂ ਰੱਖ ਕੇ। ਕਿਤੇ ਬਾਬਾ ਜੀ ਕਹਿਣ ਲੱਗੇ ਤੁਸੀਂ ਤੇ ਚਲੇ ਗਏ, ਬਾਬਾ ਜੀ ਨੂੰ ਨਾਲ ਹੀ ਲੈ ਲਓ। ਪੰਜ ਇੱਟਾਂ ਪੁੱਟ ਕੇ ਕਹਿੰਦੇ ਤੁਸੀਂ ਨਾਲ ਹੀ ਲੈ ਲਓ। ਕਹਿੰਦੇ ਬੈਗ 'ਚ ਪਾ ਕੇ ਪੰਜ ਇੱਟਾਂ ਅਸੀਂ ਕਹਿੰਦੇ ਕਿਵੇਂ ਕਿਵੇਂ ਨਾਲ ਲੈ ਆਏ, ਹੁਣ ਇੱਥੇ ਪੰਜੇ ਰੱਖ ਕੇ ਦੀਵਾ ਜ਼ਰੂਰ ਜਗਾਉਂਦੇ ਹਾਂ। ਤੇ ਹੁਣ ਵੇਖੋ ਕੈਨੇਡਾ ਤੱਕ ਉਹ ਆ ਗਏ ਆ, ਪਰ ਅੰਦਰੋਂ ਉਹ ਵਹਿਮ ਨਹੀਂ ਨਿਕਲ ਸਕਿਆ। ਤੇ ਜਾਗਤ ਜੋਤ ਜੰਮੈ ਜਿਸ ਬਸ ਇਹ ਪੁੱਠੇ ਨਾਲ ਮਨ ਲੈਟ ਨਾ ਆਮੈ, ਪੂਰਨ ਪ੍ਰੇਮ ਪ੍ਰਤੀਕ ਸਜੈ ਬ੍ਰਤ ਗੋਰ ਮੜੀ ਮੱਟ ਭੂਲ ਨਾ ਮੰਨੈ। ਕਹਿੰਦੇ ਸਿੱਖ ਭੁੱਲ ਕੇ ਵੀ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ, ਉਹ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਦਾ, ਜਿਹੜਾ ਪੂਰਨ ਗੁਰਸਿੱਖ। ਮਰਨੀ ਮਰ ਜਾਣਗੇ ਗੁਰੂ ਕੇ ਸਿੱਖ, ਗੁਰੂ ਦਾ ਦੁਆਰਾ ਨਹੀਂ ਛੱਡਦਾ। ਜਿਵੇਂ ਬੜੀ ਕਧਾਰੀ ਨੂੰ ਮਰਦਾਨੇ ਨੂੰ ਕਹਿੰਦਾ ਸੀ, ਕਹਿੰਦਾ ਮੇਰਾ ਕਹਿੰਦਾ ਬਣ ਜਾ ਪਾਣੀ ਮਿਲ ਜੂ। ਮਰਦਾਨਾ ਕਹਿੰਦਾ ਜੋ ਮਰਜ਼ੀ ਹੋ ਜਾ, ਤੇਰਾ ਚੇਲਾ ਉਹਨੂੰ ਆਪਣੇ ਵੱਲ ਵੇਖ, ਕਿੱਥੇ ਮੇਰੇ ਗੁਰੂ ਨਾਨਕ ਵੱਲ ਵੇਖ। ਤੇਰੇ ਵੱਲ ਵੇਖਣ ਨੂੰ ਜੀ ਨਹੀਂ ਕਰਦਾ, ਸਤਿਗੁਰਾਂ ਨੂੰ ਵੇਖਦਿਆਂ ਅੱਖਾਂ ਨਹੀਂ ਰਹਿੰਦੀਆਂ, ਉਹਨਾਂ ਵਿੱਚ ਇੰਨੀ ਕਸ਼ਿਸ਼ ਹੈ। ਮੇਰੇ ਗੁਰੂ ਨਾਨਕ ਵੱਲ ਵੇਖਿਆ ਅੱਖਾਂ ਨਹੀਂ ਰਹਿੰਦੀਆਂ, ਤੇ ਤੇਰੇ ਵੱਲ ਵੇਖਣ ਨੂੰ ਜੀ ਨਹੀਂ ਕਰਦਾ, ਤੇਰਾ ਚੇਲਾ ਬਣ ਜਾ। ਟੋਪੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ, ਡੋਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ, ਹੰਸਾ ਨਾਲ ਜਿਹਨਾਂ ਦੀਆਂ ਯਾਰੀਆਂ ਨੇ। ਮੇਰਾ ਗੁਰੂ ਪੂਰਾ ਹੈ, ਪੂਰੀ ਸਿਫਤ ਵਾਲਾ, ਤੇਰੀਆਂ ਮੱਤਾਂ ਰੱਬ ਕਿਉਂ ਮਾਰੀਆਂ? ਤੇਰੀ ਮੱਤ ਮਾਰੀ ਗਈ ਹੈ ਵੀ ਮੈਂ ਆਪਣੇ ਮਾਲਕ ਦਾ ਦਰ ਛੱਡ ਦਿਆਂ, ਆਪਣੇ ਸਤਿਗੁਰ ਦਾ ਦਰ ਛੱਡ ਦਿਆਂ। ਉੱਤੇ ਵਿੱਚ ਗੋਣਾ ਹੈ, ਜੁੱਤੀਆਂ ਵੀ ਵਜਣ, ਭਾਵੇਂ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਸਾਨੂੰ ਕਦੇ ਕਦੇ ਮੱਝ ਪਰਖ ਕੇ ਵੇਖਦੇ ਨਹੀਂ ਸੀ, ਪਤਾ ਹੀ ਨਹੀਂ ਕਿੱਥੇ ਕਿੱਥੇ ਬੋਲਦੇ ਹਾਂ। ਜਦੋਂ ਮਾੜਾ ਜਿਹਾ ਨੁਕਸਾਨ ਹੋ ਗਿਆ, ਮਾੜਾ ਜਿਹਾ ਘਾਟਾ ਪੈ ਗਿਆ, ਅਸੀਂ ਕਹਿੰਦੇ ਹਾਂ ਪਤਾ ਨਹੀਂ ਕੀ ਮੇਰੇ ਕਰਮਾਂ 'ਚ ਹੋਇਆ, ਇੱਥੇ ਵੀ ਮੈਨੂੰ ਮਿਲਣਗੇ। ਬਾਬਾ ਜੀ ਕਿਸੇ ਨੇ ਕੁਝ ਕਰਾਇਆ ਹੋਇਆ, ਕਿਸੇ ਨੇ ਕੁਝ ਕੀਤਾ ਹੈ, ਤੇਰੀ ਗੱਲ ਧਿਆਨ 'ਚ ਰੱਖਣੀ। ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ, ਖਿਮਾ ਕਰਦਾ, ਮੈਂ ਆਪਣੇ ਕੋਲੋਂ ਨਹੀਂ ਕਹਿੰਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਫੇਰ। ਜਿਹੋ ਜਿਹਾ ਬੰਦਾ ਬੀਜਦਾ ਉਹ ਜਿਹਾ ਵੜਦਾ, ਸੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੇ। ਕਹਿੰਦੇ ਆਪਣੇ ਕਰਮਾਂ ਦਾ ਦੋਸ਼ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾਏ। ਗੁਰੂ ਸਾਹਿਬ ਕਹਿੰਦੇ ਨੇ ਕਿਸੇ ਨੂੰ ਦੋਸ਼ ਨਹੀਂ ਦੇਣਾ, ਅਸੀਂ ਕਿਵੇਂ ਫਲਾਣੇ ਨੇ ਕੀਤਾ, ਉਹ ਕਰ ਰਿਹਾ। ਇੱਥੇ ਬੈਠੇ ਕਹਿਣਗੇ ਅਸੀਂ ਇੱਥੇ ਬੈਠੇ ਹਾਂ ਵੀ ਸਾਡੇ ਨਾਲ ਇੰਡੀਆ ਵਾਲਾ ਈਰਖਾ ਕਰਦਾ, ਉਹ ਕਰਾਈ ਜਾਂਦਾ ਕੁਝ ਨਾ ਕੁਝ, ਇੱਥੇ ਬੈਠਾ ਕਹਿੰਦੇ ਉੱਥੇ ਹੋ ਗਿਆ ਸਰ। ਉਹ ਕਹਿੰਦੇ ਨੇ ਬਾਬੇ ਦੀ ਸ਼ਕਤੀ ਜ਼ਿਆਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਦੇ ਨਹੀਂ ਆ, ਮੱਥੇ ਵੀ ਟੇਕਦੇ ਆ, ਪਰ ਅਸੀਂ ਕਹਿੰਦੇ ਹਾਂ ਵੀ ਇੱਥੇ ਨਹੀਂ। ਉਹ ਬਾਬਾ ਜ਼ਿਆਦਾ ਤਕੜਾ ਜਿਹੜਾ ਸਾਡਾ ਨੁਕਸਾਨ ਕਰੀ ਜਾਂਦਾ, ਘਾਟਾ ਪੈ ਰਿਹਾ ਜਿਹੜਾ ਸਾਡੇ। ਗੁਰਮੁਖ ਇਹ ਵਹਿਮ ਆਪਣੇ ਮਨਾਂ ਵਿੱਚੋਂ ਕੱਢੀਏ, ਇਹਨਾਂ ਭਰਮਾਂ ਭੁਲੇਖਿਆਂ ਵਿੱਚੋਂ ਨਿਕਲੀਏ। ਜੇ ਇੱਦਾਂ ਹੀ ਭਟਕਦੇ ਰਹੇ ਕਦੇ ਕਿਤੇ ਕਦੇ ਕਿਤੇ, ਹੁਣ ਵੀ ਭਟਕਦੇ ਹਾਂ, ਅੱਗੇ ਵੀ ਭਟਕਦੇ ਰਹਾਂਗੇ, ਕੋਈ ਕੁਛ ਨਹੀਂ ਕਰ ਸਕਦਾ। ਇਹ ਗੱਲ ਮਨ ਵਿੱਚ ਵਸਾ ਕੇ ਰੱਖੀਏ, ਜੋ ਹੁੰਦਾ ਸਾਡੇ ਕਰਮਾਂ ਕਰਕੇ ਹੁੰਦਾ, ਜਦੋਂ ਆਪਣੇ ਮਾੜੇ ਕਰਮ ਆਏ ਹੋਣ ਖਾਲੀ ਵੀ ਚੱਲ ਜਾਂਦੀ ਹੈ। ਇੱਕ ਰਾਈਫਲ ਲੈ ਕੇ ਚੜ ਗਿਆ ਬੱਸ ਵਿੱਚ, ਬੰਦੂਕ ਉਹਦੇ ਹੱਥ 'ਚ ਫੜੀ ਹੋਈ, ਦੂਜੇ ਪਾਸੇ ਨੂੰ ਕਰ ਲਈ, ਉਹ ਕਹਿੰਦਾ ਯਾਰ ਪਰਾਂ ਕਰਨ ਲਾਇਆ ਦੂਜਾ ਬੈਠਾ, ਉਹ ਕਹਿੰਦਾ ਪਰ ਇਹ ਪੁਕਾਰੇ ਦਾ ਮੂੰਹ ਕਿਤੇ ਚੱਲ ਹੀ ਨਾ ਜਾਏ। ਉਹ ਕਹਿੰਦਾ ਫਿਕਰ ਨਾ ਕਰ, ਖਾਲੀ ਹੈ ਨਹੀਂ ਚੱਲਦੀ। ਉਹ ਕਹਿੰਦਾ ਇਹ ਤੇ ਖਾਲੀ ਹੈ ਪਰ ਮੇਰੇ ਤੇ ਸਾਲ ਸਦੀ ਚੱਲਦੀ, ਕੋਈ ਪਤਾ ਨਹੀਂ ਖਾਲੀ ਕੋਈ ਚੱਲਦਾ, ਖਾਲੀ ਵੀ ਚੱਲਦੀ ਹੈ ਵੀ ਜਦੋਂ ਕਰਮ ਵਾਲੇ ਆਏ ਹੋਣ ਉਹ ਇੱਦਾਂ ਹੀ ਹੋ ਜਾਂਦਾ। ਪਰ ਹੁੰਦਾ ਉਹ ਸਾਡੇ ਕਰਮਾਂ ਦਾ ਦੋਸ਼ ਕਿਤੇ ਨਾ ਕਿਤੇ ਜੀਆ ਹੁੰਦਾ। ਤੇ ਗੁਰਸਿੱਖ ਉਹ ਨੇ, ਗੁਰਸਿੱਖ ਉਹ ਨੇ ਜਿਹੜਾ ਕਿ ਰੱਬਾ ਮੈਨੂੰ ਦੁੱਖ ਨਾ ਦੇਈ, ਦੁੱਖ ਨਾ ਦੇਈ, ਉਹ ਕੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਉਹ ਕਹਿਣਗੇ ਵੀ ਇਹ ਤੇ ਅਰਦਾਸ ਨਹੀਂ ਕਿ ਮਹਾਰਾਜ ਨੇ ਆਖਿਆ, ਮਹਾਰਾਜ ਨੇ ਕਿਰਪਾ ਕੀਤੀ ਹੈ ਵੀ ਬੇਨਤੀ ਕਰਿਆ ਕਰੋ, ਸੱਚੇ ਪਾਤਸ਼ਾਹ ਉੱਚੀ ਘੜੀ ਨਾ ਦੇਖਣ ਦੇਈ, ਸਾਨੂੰ ਬਚਾ ਕੇ ਰੱਖੀ ਉੱਚੀਆਂ ਘੜੀਆਂ ਤੋਂ। ਇਹ ਤੇ ਮਹਾਰਾਜ ਨੇ ਆਖਿਆ ਪਰ ਨਹੀਂ, ਔਖੀ ਘੜੀ ਨਾ ਦੇਖਣ ਦੇਈ। ਉਹ ਵਾਹਿਗੁਰੂ ਆਪਣਾ ਬਿਰਧ ਸੰਭਾਲਦਾ ਹੈ, ਆਪਣੇ ਪਿਆਰਿਆਂ ਨੂੰ ਔਖੀ ਘੜੀ ਦੇਖਣ ਨਹੀਂ ਦਿੰਦਾ। ਇਹ ਦੱਸ ਤੇ ਹੋਰ ਜੀ ਅਸੀਂ ਹੋਰ ਕੱਢ ਲੈਂਦੇ ਵੀ ਅਰਦਾਸ ਕਰਨੀ ਚਾਹੀਦੀ ਵੀ ਔਖੀ ਨਾ ਘੜੀ ਆਵੇ। ਉਹ ਗੁਰਸਿੱਖ ਕਰ ਜਿਹੜਾ ਕਹਿੰਦਾ ਔਖੀ ਘੜੀ ਨਾ ਆਵੇ, ਗੁਰਸਿੱਖ ਦਾ ਤੇ ਪਤਾ ਹੀ ਲੱਗੇਗਾ ਔਖੀਆਂ ਘੜੀਆਂ ਆਈਆਂ ਤੇ ਵੀ ਕਿੰਨਾ ਕੁ ਪਿਆਰ ਵਾਲਾ ਹੈ। ਤੇ ਗੁਰਮੁਖ ਇਹ ਅਰਦਾਸ ਕਰਨੀ ਚਾਹੀਦੀ ਹੈ ਦੁੱਖ ਦਿਓ, ਦੁੱਖ ਨੂੰ ਚੱਲਣ ਦੀ ਭਗਤੀ ਦੇ। ਇਹ ਵੀ ਕਹਿਣਾ ਚਾਹੀਦਾ ਵੀ ਦੁੱਖ ਨਾ ਦਿਓ, ਦੁੱਖ ਤੇ ਸੁੱਖ ਇਹ ਤੇ ਦੋਵੇਂ ਸਾਧ ਸੰਗਤ ਜੀ ਨਾਲ ਨਾਲ ਚੱਲਦੇ ਆਏ ਨੇ। ਜੇ ਦੁੱਖ ਨਾ ਹੋਵੇ ਤੇ ਸੁੱਖ ਦੀ ਕਿੰਨੇ ਕਦਰ ਕਰਨੀ, ਜੇ ਰਾਤ ਨਾ ਹੋਵੇ ਤੇ ਦਿਨ ਦੀ ਕੀ ਕਦਰ ਹੋਏਗੀ। ਇਹ ਤੇ ਚੱਲਦਾ ਹੀ ਹੈ ਨਾਲ ਨਾਲ, ਤੇ ਜਦੋਂ ਗੁਰਮੁਖ ਨਾਲ ਨਾਲ ਭਜਨ ਨਾਲ ਜੁੜ ਜਾਈਏ ਫਿਰ ਦੁੱਖ ਦੁੱਖਾਂ ਨੂੰ ਝੱਲਣ ਦੀ ਤਾਕਤ ਮਹਾਰਾਜ ਦੇ ਦਿੰਦੇ ਨੇ। ਕਹਿੰਦੇ ਹੁੰਦਾ ਤੇ ਦੁੱਖ ਹੀ ਹੈ ਪਰ ਗੁਰਮੁਖਾਂ ਨੂੰ ਸੁੱਖ ਵਰਤਣ ਲੱਗਦਾ, ਜਿਹੋ ਜਿਹਾ ਸੁੱਖ ਉਹਨਾਂ ਨੂੰ ਦੁੱਖ ਇੱਕੋ ਜਿਹਾ ਲੱਗਦਾ। ਉਹ ਸਭ ਕਰਕੇ ਜਾਣਦੇ ਨੇ ਸਦੋਵਾਂ ਨੂੰ, ਸਤ ਸੰਗਤ ਉਹਨਾਂ ਨੂੰ ਕੋਈ ਸੁੱਖ ਬਹੁਤਾ ਸੁਖੀ ਨਹੀਂ ਕਰ ਸਕਦਾ, ਦੁੱਖ ਉਹਨਾਂ ਨੂੰ ਦੁਖੀ ਨਹੀਂ ਕਰ ਸਕਦਾ। ਉਹ ਇਹਨਾਂ ਗੱਲਾਂ ਨਾਲੋਂ ਉੱਚੇ ਹੁੰਦੇ ਨੇ। ਜੇ ਅਸੀਂ ਤੇ ਵਾੜੀ ਦੀ ਜਿੱਤਾ ਪਈ ਨਹੀਂ ਉਸੇ ਵੇਲੇ ਡੋਲ ਜਾਂਦੇ ਹਾਂ ਤੇ ਕਹਿੰਦੇ ਡੋਲਣਾ ਨਹੀਂ ਚਾਹੀਦਾ। ਗੁਰਸਿੱਖ ਤੇ ਅਡੋਲ ਹੈ, ਗੁਰਸਿੱਖ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ, ਭਾਵੇਂ ਜਦੋਂ ਮਰਜ਼ੀ ਹੋ ਜਾਵੇ। ਡੰਡੋਤ ਬੰਧਨ ਅਨੰਤ ਬਾਰ ਮਾਨ ਆਪਣੇ ਆਪ ਤੇ ਨਾ ਕਰੋ, ਅਸੀਂ ਪੂਰੇ ਹੋ ਗਏ ਹਾਂ, ਜਾਂ ਅਸੀਂ ਡੋਲਾਂਗੇ ਨਹੀਂ, ਜਾਂ ਮੇਰਾ ਸਿੱਧਾ ਤਾਂ ਬੜਾ ਵੱਡਾ ਵੱਡਾ ਹੈ, ਮੈਂ ਤੇ ਪੂਰਾ ਸਿੰਘ ਸਜਿਆ ਹੋਇਆ, ਮੈਂ ਤੇ ਕਦੇ ਨਹੀਂ ਡੋਲਾਂਗਾ। ਨਹੀਂ ਭਾਈ, ਜਦੋਂ ਪਾਪਾਂ ਦੀ ਹਨੇਰੀ ਆਵੇ ਵੱਡੇ ਵੱਡੇ ਟਾਣ ਟੁੱਟ ਗਏ, ਟੁੱਟ ਜਾਂਦੇ ਨੇ, ਵੱਡੇ ਵੱਡੇ ਟਾਣ ਵੀ ਟੁੱਟ ਜਾਂਦੇ ਨੇ। ਸਿਰਫ ਅਰਦਾਸ ਕਰਨੀ ਚਾਹੀਦੀ ਸੱਚੇ ਪਾਤਸ਼ਾਹ ਇਹ ਸਤਿਗੁਰੂ ਡੰਡੋਤ ਬੰਧਨ ਅਨੰਤ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਸੱਚੇ ਪਾਤਸ਼ਾਹ ਹੱਥ ਰੱਖਿਓ ਸਾਡੇ ਸਿਰ ਤੇ। ਇਹੀ ਗੱਲ ਜਿਹੜੀ ਮੈਂ ਬੋਲ ਰਿਹਾ ਇਹ ਕਥਾ ਦਾ ਰੂਪ ਹੈ, ਇਸੇ ਕਥਾ ਦੇ ਰੂਪ ਨੂੰ ਗਾ ਰਹੇ ਹਾਂ, ਸਾਰੇ ਬੋਲਿਓ। ਹੱਥ ਸਿਰ ਤੇ ਰੱਖਿਓ
Oh,
ਨਿਮਰਤਾ ਵਿੱਚ ਅਰਦਾਸ ਹੀ ਕਰਦੇ ਰਹਿਣਾ ਚਾਹੀਦਾ। ਸਤਿਗੁਰੂ ਵੀ ਬਚਾ ਸਕਦੇ ਆ, ਨਹੀਂ ਤੇ ਵੱਡੇ ਵੱਡੇ ਡੋਲੇ ਨੇ। ਤੇ ਸੰਗਤ ਜੀ ਅਡੋਲ ਰਹਿਣਾ, ਕੁੱਤੇ ਦੇ ਵਿੱਚ ਇਹ ਗੁਣ ਹੈ ਆਪਣੇ ਮਾਲਕ ਦਾ ਡਰ ਨਹੀਂ ਛੱਡਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕੋਈ ਕੁੱਤਾ ਆ ਕੇ ਸਾਨੂੰ ਗੁੱਸਾ ਛੱਡ ਜਾਂਦਾ, ਪਰ ਖਿਮਾ ਕਰਨਾ ਮਨਾਂ 'ਚ ਝਾਤੀ ਮਾਰ ਕੇ ਵੇਖੀਏ ਕਿਤੇ ਸਾਡੇ ਨਾਲੋਂ ਅੱਗੇ ਤੇ ਨਹੀਂ।